संत टहल की बेला, संत टहल की बेला,
संत टहल की बेला, संत टहल की बेला,
संत टहल की बेला, संत टहल की बेला,
संत टहल की बेला, संत टहल की बेला।
करो बिनती सुन मेरे मीता, संत टहल की बेला, संत टहल की बेला, संत टहल की बेला,
संत टहल की बेला, संत टहल की बेला।
इहां थाट चलो हर लाहा, आगे बसन सुहेला,
आगे बसन सुहेला।
जी हां थाट चलो हर लाहा, आगे बसन सुहेला,
आगे बसन सुहेला।
यहाँ खाट चलो हर लाहा, आगे बसन सुहेला, संत टहल की बेला, संत टहल की बेला,
संत टहल की बेला, संत टहल की बेला, संत टहल की बेला, संत टहल की बेला,
संत टहल की बेला,
संत टहल की बेला,
संत टहल की,
संत टहल की बेला,
संत टहल की बेला,
संत टहल की
संत टहल की बेला, संत टहल की बेला। औध घटे दिन सोरे नारे, मन गुर मिल काज समारे,
मन गुर मिल काज समारे।
औध घटे दिन सोरे नारे, मन गुर मिल काज समारे,
मन गुर मिल काज समारे।
चलो हर लाहा, आगे बसन सुहेला, संत टहल की बेला, संत टहल की बेला,
संत टहल की बेला, संत टहल की बेला।
संसार विकार संसे में, तरयो ब्रह्म ज्ञानी,
तरयो ब्रह्म ज्ञानी।
जिसे जगाए पियावे एहो रस, अकथ कथा तिन जानी,
अकथ कथा तिन जानी।
जिसे जगाए पियावे एहु रस, अकथ कथा तिन जानी, संत टहल की बेला, संत टहल की बेला,
संत टहल की बेला, संत टहल की बेला,
संत टहल की बेला, संत टहल की बेला,
संत टहल की बेला, संत टहल की बेला।
जाको आए सोई बिहाजो, हर गुर ते धन गुरु अर्जन देव पातशाह इस शब्द विच बख्शिश कर रहे हैं कि करो बेनंती, कोई हुक्म नहीं कीता, कोई ये नहीं आख्या मैं तुहाडा गुरु हाँ ते मेरा हुक्म है। जदों कोई हुक्म दी गल होई है तां आख्या सब सिखन को हुक्म है, गुरु मान्यो ग्रंथ। जदों कोई हुक्म दी गल होई है तां आख्या पीवो पाहुल खंडे तार, होए जन्म सुहेला। ये हुक्म है जो कोई अपने आप नूं सिंह सदाउंदा है, ओ पहुल दा अमृत लवे, गुरु वाला बने। पर इत्थे गुरु अर्जन देव पातशाह ने बेनती कीती है, भाई तुहाडा ही भला है, गुरु वाले बन के ते फिर महापुरखां दी जिहड़े सानू गुरु नाल जोड़ देन, गुरु ग्रंथ साहिब महाराज दे चरणां नाल जोड़ देन, उन्हां महापुरखां दी संगत करो, सेवा करो और उन्हां दे बचन पल्ले बनो। करो बिनंती सुन मेरे मीता, संत टहल की बेला। ये महापुरखां दी टहल दा वक्त है, जिन्हां हत्थां ने गुरु दे दर दी सेवा नहीं कीती, जेड़े कदम गुरु दे दर ते चल के नहीं गए, जेड़े नेत्रां ने गुरु का दर्शन नहीं कीता, जेड़ा मस्तक गुरु अगे नहीं झुकया। हजूर बाणी विच बख्शिश कर रहे हैं, नैन ना देखे साध से नैन बेहालिया, करन ना सुन है नाद करन मुंड घालिया, रसना जपे ना नाम तिल तिल कर कटिए, हरे हाँ जा बिसरे गोबिंद राय दिनों दिन घटिए। जेड़े नाम नहीं जपते, महापुरखां दी संगत नहीं करते, उन्हां दी उम्र भी कट जाती। तो इसलिए ये संत टहल की बेला, ये बेला आया मनुच्छा जन्म मिलया, महापुरखां दी सत संगत च बह के जपो श्री वाहिगुरु, क्योंकि औध घट रही है दिनों दिन। इस बेकार अंधकार संसार दे विच कौन तरिया, ब्रह्म ज्ञानी तर गए हैं, जिन्हां ते अकाल पुरख वाहिगुरु कृपा करे अमृत वेले जगा के साडे जन्मां दी सुरती जिहड़ी सुती होई है उनू जगा के सानू नाम वल जोड़ दे। इसलिए सतसंगत विच जाईदा, अरदास करी दी है कि देहो नाम संतोखिया उतरे मन की भुख, नाम दो ते जे मंगता बनिया रवे तो कदे ना कदे तो गुरु खैर पा देंदा है, पाएगा ना खैर। इसलिए गुरु अर्जन देव महाराज कहंदे ने, ऐ मनुख जां को आए सोई बिहाजो, जेड़ा सौदा खरीदन लई तैनू निरंकार ने इस दुनिया विच भेजिया ना, वह सौदा खरीद ते वह सौदा भाई कितों मिलेगा, वह केड़ी दुकान तो मिलेगा। हजूर कहंदे ने वह मिलेगा हर रस की कीमत कही ना जाए, हर रस साधु हाट समाए। वह महापुरखां दे हट ते नाम दी दात तैनू मिलेगी। धन गुरु नानक पातशाह कादर दियां कुदरतां दे नज़ारे तकदे होए जगन्नाथपुरी दे पंडियां नूं तार के समुंदर दे किनारे किनारे आ रहे हन, एक रमणीक थां ਦੇਖ ਕੇ ਉੱਥੇ ਬੈਠ ਗਏ। ਕੀਰਤਨ ਆਰੰਭ ਕਰ ਦਿੱਤਾ। ਰੱਬੀ ਨੂਰ ਧੰਨ ਗੁਰੂ ਨਾਨਕ ਪਾਤਸ਼ਾਹ ਉਸ ਨਿਰੰਕਾਰ ਦੇ ਰੰਗ ਵਿੱਚ ਜੁੜ ਗਏ ਅਤੇ ਮਰਦਾਨਾ ਕੀ ਤੱਕਦਾ ਹੈ ਕਿ ਦੂਰ ਇੱਕ ਮੁਰਦਾ ਪਿਆ ਹੈ, ਮਨੁੱਖ ਦਾ ਸਰੀਰ ਪਿਆ, ਪਰੋਂ ਬਘਿਆੜ ਆਇਆ। ਉਸਨੇ ਪਹਿਲਾਂ ਪੈਰ ਸੁੰਘੇ, ਫਿਰ ਮਸਤਕ ਸੁੰਘਿਆ, ਫਿਰ ਹੱਥ ਸੁੰਘੇ, ਚਲਾ ਗਿਆ। ਫਿਰ ਦੁਬਾਰਾ ਆ ਕੇ ਉਹਦੇ ਸਰੀਰ ਦੇ ਆਲੇ ਦੁਆਲੇ ਹੋ ਕੇ ਚਫੇਰ ਹੋ ਕੇ ਉਹਦਾ ਸਰੀਰ ਸੁੰਘਿਆ, ਫਿਰ ਵਾਪਸ ਚਲਾ ਗਿਆ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਮਰਦਾਨੇ ਨੇ ਬੇਨਤੀ ਕੀਤੀ, ਉਹ ਮੇਰਾ ਦੇ ਸਾਈਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਆ ਇੱਕ ਮੁਰਦਾ ਪਿਆ, ਬਘਾੜ ਆਇਆ ਇਸ ਨੂੰ ਖਾਣ ਲਈ, ਲੱਗਦਾ ਸੀ ਜਿਵੇਂ ਕਈ ਦਿਨਾਂ ਦਾ ਭੁੱਖਾ ਹੈ, ਪਰ ਉਸਨੇ ਖਾਧਾ ਨਹੀਂ ਇਸ ਨੂੰ। ਇਹ ਕਿਉਂ ਨਹੀਂ ਖਾਧਾ? ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਤੇਰੀ ਗੁਰਬਾਣੀ, ਤੂੰ ਜਦੋਂ ਗੁਰੂ ਕੀ ਬਾਣੀ ਦਾ ਕੀਰਤਨ ਕਰਦਾ ਹੈ, ਜਿੱਥੋਂ ਤੱਕ ਆਵਾਜ਼ ਚਲੀ ਜਾਂਦੀ ਹੈ ਵਾਤਾਵਰਨ ਨੂੰ ਸ਼ੁੱਧ ਕਰਦੀ ਜਾਂਦੀ ਹੈ। ਇਹ ਆਵਾਜ਼ ਇਸ ਬਘਿਆੜ ਦੇ ਕੰਨਾਂ 'ਤੇ ਵੀ ਪਈ ਹੈ, ਔਰ ਉਸ ਦੇ ਸਦਕੇ ਇਸ ਨੂੰ ਗਿਆਨ ਹੋ ਗਿਆ ਕਿ ਜਿਸ ਮੁਰਦੇ ਨੂੰ ਮੈਂ ਖਾ ਰਿਹਾ, ਵੇਖ ਤਾਂ ਲਵਾਂ ਭਲਾ ਕਦੇ ਇਸ ਦੇ ਕਦਮ ਸਤ ਸੰਗਤ ਵੱਲ ਗਏ ਹਨ, ਕਦੇ ਇਸ ਦੇ ਹੱਥ ਗੁਰੂ ਦੀ ਸੇਵਾ ਵਿੱਚ ਸਫਲ ਹੋਏ ਹਨ, ਕਦੇ ਇਹ ਮਸਤਕ ਗੁਰੂ ਦੇ ਚਰਨਾਂ 'ਤੇ ਝੁਕਿਆ, ਕਦੇ ਇਹਨਾਂ ਕੰਨਾਂ ਨਾਲ ਬਾਣੀ ਪੜ੍ਹੀ ਹੈ ਇਸ ਜਾਂ ਸੁਣੀ ਹੈ, ਕਦੀ ਇਸ ਰਸਨਾ ਨਾਲ ਬਾਣੀ ਪੜ੍ਹੀ ਹੈ ਜਾਂ ਕੰਨਾਂ ਦੁਆਰਾ ਸੁਣੀ ਹੈ, ਪਰ ਇਹ ਵਿਚਾਰਾ ਦੇਖਦਾ ਰਿਹਾ, ਪਰ ਇਸ ਦੇ ਕਦਮ ਕਦੇ ਸਤਸੰਗ ਵੱਲ ਨਹੀਂ ਗਏ, ਇਸ ਨੇ ਕਦੇ ਕੋਈ ਚੰਗਾ ਕਰਮ ਨਹੀਂ ਕੀਤਾ। ਅਤੇ ਬਘਿਆੜ ਨੂੰ ਗਿਆਨ ਹੋ ਗਿਆ, ਜੇ ਮੈਂ ਇਸ ਦਾ ਮਾਸ ਖਾ ਲਿਆ ਤਾਂ ਮੈਂ ਵੀ ਨਰਕਾਂ ਦਾ ਭਾਗੀ ਬਣ ਜਾਵਾਂਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਜੀਵਨ ਦੇ ਵਿੱਚ ਮਹਾਂਪੁਰਖਾਂ ਦੀ ਸੰਗਤ ਨਹੀਂ ਮਿਲੀ, ਉਹਨਾਂ ਦਾ ਜੀਵਨ ਅਧੂਰਾ ਹੈ, ਕਿਉਂਕਿ ਮਹਾਂਪੁਰਖ ਨੇ ਸਾਨੂੰ ਕਦਰ ਕਰਾਉਣੀ ਹੈ ਇਹਨਾਂ ਲਾਲਾਂ ਦੀ, ਕਿ ਨਾਮ ਦੇ ਲਾਲ ਕੈਸੇ ਅਮੋਲਕ ਲਾਲ ਹਨ। ਜਿਵੇਂ ਇੱਕ ਮਨੁੱਖ ਸਾਰਾ ਸਾਲ ਸੇਵਾ ਕਰਦਾ ਰਿਹਾ ਮਹਾਂਪੁਰਖਾਂ ਦੇ ਪਾਸ, ਅਤੇ ਮਹਾਂਪੁਰਖਾਂ ਉਪਦੇਸ਼ ਦਿੱਤਾ, ਭਾਈ ਗੁਰੂ ਕਾ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਸੇਵਾ ਕਰਿਆ ਕਰ। ਕਹਿਣ ਲੱਗਾ, ਮਹਾਰਾਜ ਇਹ ਤਾਂ ਪਹਿਲੇ ਵੀ ਕਰਦੇ ਸਾਂ, ਅਤੇ ਤੁਹਾਡੇ ਕੋਲ ਆਉਣ ਦਾ ਲਾਭ ਕੀ ਹੋਇਆ? ਮਹਾਂਪੁਰਖਾਂ ਨੇ ਇੱਕ ਲਾਲ ਦਿੱਤਾ, ਕਹਿੰਦੇ ਇਹਦਾ ਮੁੱਲ ਪਵਾ ਕੇ ਆ, ਅਤੇ ਜਿਉਂ ਮੁੱਲ ਪਵਾਉਣ ਤੁਰਿਆ, ਕਿਸੇ ਨੇ ਦੋ ਬੁੱਕ ਆਟਾ ਮੁੱਲ ਪਾ ਦਿੱਤਾ, ਕਿਸੇ ਨੇ ਦੋ ਪੈਸੇ ਮੁੱਲ ਪਾ ਦਿੱਤਾ, ਕਿਸੇ ਨੇ ਕਿਹਾ ਬਈ ਚਾਰ ਮੂਲੀਆਂ ਲੈ ਜਾ, ਕਿਸੇ ਨੇ ਕੁਝ, ਕਿਸੇ ਨੇ ਕੁਝ। ਅਤੇ ਜਦੋਂ ਜੌਹਰੀ ਦੇ ਪਾਸ ਗਿਆ ਤਾਂ ਉਸਨੇ ਕੁਝ ਰੁਪਏ ਉਸ ਲਾਲ ਦੇ ਅੱਗੇ ਰੱਖ ਕੇ ਮੱਥਾ ਟੇਕੇ ਆਖਿਆ, ਇਸ ਦੀ ਕੀਮਤ ਮੇਰੇ ਪਾਸ ਨਹੀਂ ਹੈ, ਕਿਉਂਕਿ ਇਹ ਬਹੁਤ ਅਮੋਲਕ ਹੈ। ਜਦੋਂ ਸਾਨੂੰ ਨਾਮ ਜਪਣ ਵਾਲਿਆਂ ਦੀ, ਮਹਾਂਪੁਰਖਾਂ ਦੀ ਸੰਗਤ ਨਹੀਂ ਮਿਲਦੀ ਨਾ, ਅਸੀਂ ਗੁਰੂ ਕੀ ਬਾਣੀ 'ਤੇ ਉਤਨੀ ਕੁ ਹੀ ਸ਼ਰਧਾ ਰੱਖਦੇ ਹਾਂ, ਪਰ ਜਦੋਂ ਮਹਾਂਪੁਰਖ ਮਿਲ ਪੈਂਦੇ ਹਨ, ਉਹ ਸ਼ੁਭ ਉਪਦੇਸ਼ ਕਰਦੇ ਹਨ, ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਰੂਪ ਸਮਝ, ਇਹ ਸੁੱਚੇ ਹੀਰੇ ਹਨ, ਇਹ ਸੁੱਚੇ ਲਾਲ ਹਨ, ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਜੁੜ ਕੇ ਨਿਤ ਨੇਮ ਕਰ, ਅਤੇ ਫਿਰ ਵੇਖ ਨਜ਼ਾਰੇ ਕਿਤਨੀ ਤੇਰੇ ਮਨ ਨੂੰ ਪ੍ਰਸੰਨਤਾ ਹੁੰਦੀ ਹੈ, ਅਤੇ ਫਿਰ ਉਦੋਂ ਕੀਮਤ ਪੈਂਦੀ ਹੈ ਬਾਣੀ ਦੇ ਲਾਲਾਂ ਦੀ। ਇਸ ਲਈ ਮਹਾਂਪੁਰਖਾਂ ਦੀ ਸੰਗਤ ਕਰੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਸ ਸ਼ਬਦ ਵਿੱਚ ਕਿ ਜਾਂ ਕੋ ਆਏ ਸੋਈ ਵਿਆਹ ਜੋ, ਜਿਹੜਾ ਸੌਦਾ ਖਰੀਦਣ ਆਇਆ ਉਹ ਖਰੀਦ। ਮਹਾਰਾਜ ਉਹ ਸੌਦਾ ਕਿੱਥੇ ਮਿਲੇਗਾ? ਅਖੇ ਉਹ ਮਹਾਂਪੁਰਖਾਂ ਦੀ ਹੱਟੀ 'ਤੇ ਮਿਲੇਗਾ ਤੈਨੂੰ। ਆਹ ਸਾਰੇ ਜਪੀਏ, ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ,
ਹਰ ਗੁਰ ਤੇ ਮਨੇ
सहजे बहुड़ना होए गोफेरा महल पावो सुख सहज निज घर ओ निरंकार दा सचखंड ओ महल तैनू प्राप्त होएगा जे तू इत्थे आके भई नाम दा वणज करेगा महापुरखां दे सतसंग विच जावेगा आ पीलणी महापुरखां दी सेवा विच गई सी ना मतंग रिखी जी होए हन छास ग्रास भगती करन वाले निरंकार दे चरना नाल जुड़न वाले आप बड़े अतीत हर वेले प्रभु शिवरन विच जुड़े रहंदे सी ते बड़े बड़े महापुरखां दे जत्थे टोले आके इना दे पास ठहरिया करदे सन ते पीलिणी ने की करना दिन चढ़न तो पहला पहला बहुत सारियां लकड़ां कठियां करके महापुरखां दे डेरे ते रख जानियां महापुरखां दे दर दा झाड़ू दे जाना मतंग रिखी जी मन विच सोचन लगे भई ये कौन है जिहड़ा साडे जपां तपां नूं चुरा के लै जांदा है क्योंकि महापुरखां दी सेवा करन नाल कुछ ना कुछ तो उहनां दे पुन्नां दा हिस्सा जग्यासु नूं मिलदा है ना फल मिलदा है ना संत के संग नहीं किसे घाल दर्शन भेटत होत निहाल कोट अपराध साध संग मिटै संत कृपा ते जम ते छुटै बख्शिशां मिलदियां हन बख्शिशां मिलदियां हन। मतंग रिखी जी ने आखिया भाई रात जागो ते वेखो कौन ये सेवा करदा रो तां पीलणी आई लकड़ां दे गठे रख गई झाड़ू दिता ते कुछ साधुआं ने पकड़ के मतंग रिखी दे पास ले आंदा महाराज ए है महापुरख तत वेता महापुरख पुछन लगे भाई तू किस भावना नाल इत्थे आके सेवा कर दी है महाराज मेरी कोई कामना नहीं मैं चाहनी हाँ मेरा लोक परलोक सौर जाए मेरा संसार ते आया सफल हो जावे महापुरख बड़े प्रसन्न होए और शुभ उपदेश दिता पीलिणी ने ऊंच नीच जाति वल ख्याल नहीं किया उपदेश दे के आख्या हुण तू उस निरंकार का जाप भी करया कर बाकी ते जेड़े साधु सन उन्होंने बहुत बुरा मनाया बड़ा दुख मनाया भई नीच जाति वाली पीलिणी ये उपदेश दे लैके इन उपदेश क्यों दिता है महापुरखां ने कोई परवाह नहीं कीती ये सेवा भी करती रही ते सिमरन भी करती रही मतंग रिखी जी का अंत समा आ गया पीलणी बैठी है महाराज आप जा रहे हो मैनू भी नाल लै चलो मैं पिछे की करांगी मतंग रिखी जी कहन लगे बेटा तेरी जो प्यार भावना और प्रेमा भगती है ये सदके तेरे पास राम जी आउणगे तैनू दर्शन देंगे तेरा किरतार्थ करेंगे तू अजे जीवना है वो दर्शन लई महापुरख तो समा गए चोला बदल गए पिछे पंपा थर दे जितने होर साधु फकीर सन सारे ही नफरत करन लगे इसने झाड़ू दे जाना पर उन्होंने बुरे भले लबज कहने ता पीलणी ने एक छोटी जी शन बना के बह गई सिमरन करन मालक नू उड़ीकन लई भगवान जी आ गए हर एक साधु ने अपना अपना कमरा बड़ा सजाया होया कि मेरे पास आनगे ते राम जी चले गए पीलणी दे पास सारे साधु कट्ठे हो के आए महाराज असी स्वागत दियां तैयारियां कीतियां हुईयां हन साड़ी कुटिया विच तुसी आके चरण पाउणे सन ते नाले कृपा करो पंपा सर दे सरोवर विच कीड़े पै गए हन अपने चरण धो के ਉਸ ਵਿੱਚ ਪਾਓ ਅਤੇ ਉਹ ਪੰਪਾ ਸਰ ਦਾ ਜਲ ਨਿਰਮਲ ਹੋਵੇ, ਸਾਫ਼ ਹੋਵੇ। ਭਗਵਾਨ ਕਹਿਣ ਲੱਗੇ, ਤੁਸੀਂ ਇੰਨੇ ਮਹਾਂਪੁਰਖ ਹੋ, ਸੰਤ ਮਹਾਤਮਾ ਹੋ, ਆਪਣੇ ਪੈਰ ਧੋ ਕੇ ਪਾਓ ਖਾਂ ਚਰਨਾਂ ਵਿੱਚ, ਅੰਮ੍ਰਿਤ ਪਾਓ ਖਾਂ। ਹੁਕਮ ਮੰਨ ਕੇ ਪਾਇਆ ਪਰ ਸਾਫ਼ ਨਹੀਂ ਹੋਇਆ ਜਲ। ਮਹਾਰਾਜ ਆਪ ਦੇ ਚਰਨ ਕਹਿਣ ਲੱਗੇ ਧੋ ਲਓ। ਜਦੋਂ ਭਗਵਾਨ ਰਾਮ ਜੀ ਦੇ ਚਰਨ ਧੋ ਕੇ ਜਲ ਪਾਇਆ, ਫਿਰ ਵੀ ਸਾਫ਼ ਨਹੀਂ ਹੋਇਆ। ਮਹਾਰਾਜ ਕਿਵੇਂ ਕਰੀਏ? ਕਹਿਣ ਲੱਗੇ, ਪੀਲਣੀ ਦੇ ਚਰਨ ਧੋ ਕੇ ਉਹਦਾ ਜਲ ਪਾਓ ਜੇ ਸਾਫ਼ ਚਾਹੁੰਦੇ ਹੋ ਤਾਂ। ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਣ ਵਾਲੇ ਰਾਮ ਜੀ, ਅੱਜ ਉਹ ਸਾਧੂ ਤਿਆਰ ਹੋ ਗਏ ਪੈਰ ਧੋਵਣ ਨੂੰ, ਅਤੇ ਪੀਲਣੀ ਕਹਿੰਦੀ ਹੈ, ਉਹ ਮੇਰਾ ਦੇ ਸਾਈਂ, ਇਹ ਮੈਨੂੰ ਪਾਪਣ ਨਾ ਬਣਾਓ, ਮੈਂ ਆਪ ਪੈਰ ਧੋ ਕੇ ਜਲ ਪਾ ਦਿੰਦੀ ਹਾਂ। ਚੰਗਾ ਭਾਈ, ਇਵੇਂ ਹੀ ਕਰ ਲੈ। ਅਤੇ ਜਦੋਂ ਪੀਲਣੀ ਦੇ ਪੈਰਾਂ ਦਾ ਪਾਣੀ ਉਸ ਪੰਪਾ ਸਰ ਸਰੋਵਰ 'ਚ ਪਾਇਆ ਤਾਂ ਜਲ ਨਿਰਮਲ ਹੋ ਗਿਆ। ਕਿਤਨੀਆਂ ਬਖਸ਼ਿਸ਼ਾਂ ਮਿਲਦੀਆਂ ਹਨ ਮਹਾਂਪੁਰਖ ਦੀ ਸੰਗਤ ਵਿੱਚੋਂ। ਇਸ ਲਈ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਘਰ ਮੈਲ ਪਾਵੋ ਸੁਖ ਸਹਿਜੇ, ਬੋੜ ਨਾ ਹੋਏ ਗੋ ਫੇਰਾ,
ਬੋੜ ਨਾ ਹੋਏ ਗੋ ਫੇਰਾ,
ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋੜ ਨਾ ਹੋਏ ਗੋ ਫੇਰਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ,
ਸ਼ਰਧਾ ਮਨ ਕੀ ਪੂਰੇ,
ਨਾਨਕ ਦਾਸ ਇਹ ਸੁਖ ਮੰਗੇ, ਮੁਕ ਕਰ ਸੰਤਨ ਕੀ ਧੂਰੇ,
ਮੁਕ ਕਰ ਸੰਤਨ ਕੀ ਧੂਰੇ,
ਨਾਨਕ ਦਾਸ ਇਹ ਸੁਖ ਮੰਗੇ, ਮੁਕ ਕਰ ਸੰਤਨ ਕੀ ਧੂਰੇ,
ਮੁਕ ਕਰ ਸੰਤਨ ਕੀ
ਸੁਖ ਮੰਗੇ, ਮੁਖ ਕਰ ਸੰਤਨ ਕੀ ਦੂਰੇ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ।
ਇੱਕ ਉਦਾਸੀ ਸੰਤ ਬਾਬਾ ਸੁਰਜਨ ਦਾਸ ਜੀ ਹੋਏ ਹਨ, ਜੋ ਪਹਿਲਾਂ ਜਵਾਨੀ ਦੀ ਉਮਰ ਵਿੱਚ ਬੜੇ ਡਾਕੂ ਸਨ। ਮਹਾਂਪੁਰਖ ਸੰਤ ਟਹਿਲ ਦਾਸ ਜੀ ਹਰ ਸਾਲ ਬੜਾ ਵੱਡਾ ਭੰਡਾਰਾ ਕਰਿਆ ਕਰਦੇ ਸਨ। ਬੜੀ ਰਸਤ ਮੰਗਵਾ ਕੇ ਕਈ ਕੋਠੇ ਭਰ ਕੇ ਰੱਖ ਲਏ, ਅਤੇ ਜੱਗ ਨੂੰ ਥੋੜ੍ਹੇ ਦਿਨ ਰਹਿੰਦੇ ਸਨ। ਜਦੋਂ ਸਮਾਗਮ ਹੋਣਾ ਸੀ ਤਾਂ ਰਾਤ ਨੂੰ ਡਾਕੂ ਆ ਕੇ ਪੈ ਗਏ। ਖੜਾਕ ਸੁਣ ਕੇ ਬਾਬਾ ਟਹਿਲ ਦਾਸ ਜੀ ਜਾਗ ਪਏ, ਕਹਿਣ ਲੱਗੇ, ਤੁਸੀਂ ਕੌਣ ਹੋ? ਅਤੇ ਕੀ ਕਰ ਰਹੇ ਹੋ? ਤਾਂ ਇਹ ਕਹਿਣ ਲੱਗੇ, ਅਸੀਂ ਡਾਕੂ ਹਾਂ ਅਤੇ ਸਮਾਨ ਲੁੱਟਣ ਲਈ ਆਏ ਹਾਂ। ਅਤੇ ਮਹਾਂਪੁਰਖ ਕਹਿਣ ਲੱਗੇ, ਬੜਾ ਚੰਗਾ ਹੈ ਬਈ, ਅਸੀਂ ਵੀ ਤਾਂ ਜੱਗ ਸਮਾਗਮ 'ਤੇ ਲੁਟਾਉਣਾ ਹੀ ਸੀ ਨਾ ਸਮਾਨ, ਅਤੇ ਜੇ ਤੁਸੀਂ ਲੈ ਗਏ ਤਾਂ ਕਿਹੜੀ ਵੱਡੀ ਗੱਲ ਹੈ, ਅਸੀਂ ਤਾਂ ਲੁਟਾਉਣਾ ਹੀ ਸੀ। ਉਹ ਸਮਾਨ ਇਕੱਠਾ ਕਰਨ ਲੱਗ ਗਏ ਅਤੇ ਮਹਾਂਪੁਰਖ ਕਹਿਣ ਲੱਗੇ, ਮੇਰੇ ਸਰੀਰ ਦੀ ਚਮੜੀ ਵੀ ਲਹਾ ਲਓ, ਕੋਈ ਥੈਲਾ ਥੂਲਾ ਬਣਾ ਲੈਣਾ, ਕੋਈ ਕੰਮ ਆ ਜਾਏਗੀ ਤੁਹਾਡੇ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਜਦੋਂ ਇਹ ਬਚਨ ਕਹੇ ਤਾਂ ਤੀਰ ਵਾਂਗੂ ਉਸ ਡਾਕੂ ਦੇ ਹਿਰਦੇ ਵਿੱਚ ਖੁੱਭ ਗਏ ਬਚਨ। ਕਹਿਣ ਲੱਗਾ, ਤ੍ਰਿਗਕਾਰ ਹੈ ਸਾਨੂੰ, ਜਿਨ੍ਹਾਂ ਮਹਾਂਪੁਰਖਾਂ ਕੋਲੋਂ ਬਖਸ਼ਿਸ਼ ਲੈਣੀ ਹੈ, ਰਹਿਮਤ ਲੈਣੀ ਹੈ, ਉਹਨਾਂ ਨੂੰ ਲੁੱਟਣ ਲਈ ਆ ਗਏ ਅਤੇ ਚਰਨਾਂ 'ਤੇ ਡਹਿ ਪਿਆ। ਚਰਨਾਂ 'ਤੇ ਡਹਿ ਪਿਆ ਅਤੇ ਮਹਾਂਪੁਰਖ ਕਹਿਣ, ਦੁਸ਼ਟਾ ਸਾਡੇ ਤੋਂ ਦੂਰ ਹੋ ਜਾ, ਭੱਜ ਜਾ। ਉਹ ਕਵੇ, ਮਹਾਰਾਜ ਮੈਂ ਤਾਂ ਹੁਣ ਜਾਣਾ ਨਹੀਂ, ਭਾਵੇਂ ਮੈਨੂੰ ਮਾਰ ਦਿਓ, ਕੋਈ ਸਜ਼ਾ ਦਿਓ, ਮੈਂ ਨਹੀਂ ਜਾਣਾ ਹੁਣ। ਉਹ ਦੁਸ਼ਟਾ, ਤੇਰੇ ਪਾਪਾਂ ਦਾ ਫਲ ਤੇਰੇ ਰਿਸ਼ਤੇਦਾਰ ਦੇ ਦੇਣਗੇ, ਕਿਸੇ ਨੇ ਤੇਰੇ ਸਹਾਈ ਹੋਣਾ ਉਸ ਵੇਲੇ ਜਦੋਂ ਲੇਖਾ ਹੋਵੇਗਾ। ਇਹੋ ਜਿਹੇ ਕੁਕਰਮ ਕਰਦਾ ਫਿਰਦਾ ਮਹਾਂਪੁਰਖ, ਕਿਉਂਕਿ ਮਹਾਂਪੁਰਖ ਦੀ ਤਾੜਨਾ ਜੋ ਹੁੰਦੀ ਹੈ ਨਾ, ਯਾਦ ਰੱਖਣਾ, ਤਾੜਨਾ ਹੀ ਤਾਰਨਾ ਹੁੰਦੀ ਹੈ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਮਹਾਂਪੁਰਖਾਂ ਨੇ ਆ ਇੱਕ ਚਿਮਟਾ ਮਾਰਿਆ, ਦੂਜਾ ਮਾਰਿਆ, ਤੀਜਾ ਮਾਰਿਆ, ਸਰੀਰ ਲਹੂ ਲੁਹਾਨ ਹੋ ਗਿਆ, ਪਰ ਉਸ ਸੁਰਜਨ ਡਾਕੂ ਨੇ ਚਰਨ ਨਹੀਂ ਛੱਡੇ, ਚਰਨਾਂ ਤੋਂ ਸਿਰ ਨਹੀਂ ਚੁੱਕਿਆ। ਇਤਨੇ ਨੂੰ ਸੰਤਾਂ ਨੇ ਖੁਸ਼ ਹੋ ਕੇ ਉਸ ਨੂੰ ਬਾਹੋਂ ਫੜ ਕੇ ਆਪਣੇ ਗਲ ਨਾਲ ਲਾ ਲਿਆ ਅਤੇ ਕਿਹਾ, ਤੇਰੇ ਤਿੰਨ ਜਨਮਾਂ ਦੇ ਪਾਪ ਖਤਮ ਹੋ ਗਏ ਹਨ। ਸੰਤਾਂ ਨੇ ਆਪਣੀ ਚਰਨੀ ਲਗਾ ਕੇ ਆਪਣਾ ਸੇਵਕ ਬਣਾ ਕੇ ਅਤੇ ਰਾਮ ਰਾਮ ਦੇ ਸਿਮਰਨ ਦਾ ਉਪਦੇਸ਼ ਦੇ ਕੇ ਉਸ ਨੂੰ ਇੱਕ ਮਹਾਨ ਪੁਰਸ਼ ਹੀ ਨਹੀਂ, ਮਹਾਂਪੁਰਸ਼ ਬਣਾ ਦਿੱਤਾ। ਉਚਾਰਨ ਕਰੋ ਸ੍ਰੀ
ਵਾਹਿਗੁਰੂ।
ਇਸ ਲਈ ਹਜ਼ੂਰ ਕਹਿੰਦੇ ਹਨ ਕਿ ਇਹ ਮਨੁੱਛਾ ਜਨਮ ਮਹਾਂਪੁਰਖਾਂ ਦੀ ਸੰਗਤ ਵਿੱਚ, ਸੇਵਾ ਵਿੱਚ, ਸਿਮਰਨ ਵਿੱਚ ਬਤੀਤ ਕਰੇਗਾ, ਤੇਰਾ ਆਉਣਾ ਸਫਲ ਹੋ ਜਾਵੇਗਾ। ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ।
ਕਰੋ ਬਿਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ,
ਸੰਤ ਟਹਿਲ
ਟਹਿਲ ਕੀ ਬੇਲਾ।
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸੰਤ ਟਹਿਲ ਕੀ ਬੇਲਾ, ਸੰਤ ਟਹਿਲ ਕੀ ਬੇਲਾ।